ਸੋ ਕਹਿੰਦੇ ਜੀ ਜਗਿਆਸੂਆਂ ਦੀ ਅਵਸਥਾ ਫਿਰ ਕਿਹੋ ਜਿਹੀ ਹੁੰਦੀ ਹੈ? ਕਬੀਰ ਅੰਬਰ ਕਨ ਹਰ ਛਾਇਆ ਬਰਖ ਭਰੇ ਸਰ ਤਾਲ। ਕਬੀਰ ਜੀ ਕਹਿੰਦੇ ਅੰਬਰ ਆਕਾਸ਼ ਵਿੱਚ ਕਨ ਹਰ ਬੱਦਲ ਨੇ ਛਾਇਆ, ਚਾਰੇ ਪਾਸੇ ਛਾ ਗਿਆ ਬੱਦਲ, ਸਥਿਤ ਹੋ ਕੇ ਵਰਖਾ ਦੁਆਰੇ ਸਰ ਸਰੋਵਰ ਤਾਲ ਤਲਾਬ ਭਰ ਦੇਣਾ ਕੀਤੇ ਨੇ। ਚਾਤਰਕ ਜਿਉਂ ਤਰਸਤ ਰਹੇ ਤਿਨਕੋ ਕੌਣ ਹਵਾਲ। ਪਰ ਇੱਕ ਸਵਾਂਤੀ ਬੂੰਦ ਤੋਂ ਬਿਨਾਂ ਪਪੀਹਾ ਜਿਉਂ ਦਾ ਤਿਉਂ ਤਰਸਦਾ ਰਹਿੰਦਾ, ਉਹਦਾ ਕੀ ਹਾਲ ਦੱਸੀਏ, ਬੁਰਾ ਹਾਲ ਹੀ ਹੈ। ਇਸੇ ਪ੍ਰਕਾਰ ਚੇਦਾਕਾਸ਼ ਰੂਪ ਅੰਬਰ ਆਕਾਸ਼ ਵਿੱਚ ਗੁਰੂ ਰੂਪ ਬੱਦਲ ਨੇ ਸਥਿਤ ਹੋ ਕੇ ਉਪਦੇਸ਼ ਜਲ ਦੀ ਵਰਖਾ ਕਰਕੇ ਉੱਤਮ ਜਗਿਆਸੂਆਂ ਰੂਪ ਸਰੋਵਰ ਅਤੇ ਮੱਧਮ ਜਗਿਆਸੂਆਂ ਰੂਪ ਤਲਾਬ ਭਰਨਾ ਕੀਤੇ। ਪਰ ਅਭੇਦ ਬੋਧ ਰੂਪ ਸਵਾਂਤੀ ਬੂੰਦ ਤੋਂ ਬਿਨਾਂ ਉੱਤਮ ਜਗਿਆਸੂ ਰੂਪ ਚਾਤਰਕ ਜਿਉਂ ਕੇ ਤਿਉਂ ਤਰਸਦੇ ਰਹਿੰਦੇ, ਉਹਨਾਂ ਦਾ ਕੀ ਹਾਲ ਦੱਸੀਏ, ਉਹ ਤਾਂ ਦੁਖੀ ਹੋ ਰਹਿੰਦੇ ਵਿਚਾਰੇ। ਕਬੀਰ ਚੱਕਈ ਜੋ ਨਿਸ ਬਿਛੁਰਾਏ ਆਏ ਮਿਲੇ ਪ੍ਰਭਾਤ। ਕਬੀਰ ਜੀ ਕਹਿੰਦੇ ਜਿਵੇਂ ਚੱਕਵੀ ਹੈ ਉਹ ਨਿਸ ਰਾਤ ਨੂੰ ਆਪਣੇ ਪਤੀ ਨਾਲੋਂ ਵਿਛੜਿਆ ਵਿਛੜ ਜਾਂਦੀ ਹੈ, ਪਰ ਪ੍ਰਭਾਤ ਸਵੇਰ ਨੂੰ ਆਪਣੇ ਪਤੀ ਨਾਲ ਆ ਕੇ ਮਿਲ ਤਾਂ ਜਾਂਦੀ ਹੈ। ਸੱਚਾ ਕੱਕਾ ਈੜੀ ਬਿਹਾਰੀ ਚੱਕਈ, ਸੋ ਕਹਿੰਦੇ ਉਹ ਮਿਲ ਜਾਂਦੀ ਹੈ। ਜੋ ਨਰ ਵਿਛੜੇ ਰਾਮ ਸਿਉਂ, ਨਾ ਦਿਨ ਮਿਲੇ ਨਾ ਰਾਤ। ਜਿਹੜੇ ਆਦਮੀ ਵਾਹਿਗੁਰੂ ਨਾਲ ਵਿਛੜੇ ਹੋਏ ਹਨ ਉਹਨਾਂ ਦਾ ਪਰਮਾਤਮਾ ਨਾਲ ਨਾ ਕਦੇ ਮਿਲਾਪ ਹੁੰਦਾ, ਨਾ ਹੀ ਦਿਨੇ ਦਾ ਮਿਲਾਪ ਹੈ, ਨਾ ਰਾਤ ਨੂੰ ਮਿਲਾਪ ਹੈ, ਉਹ ਤਾਂ ਟੁੱਟ ਹੀ ਗਏ ਨਾ। ਚੱਕਵੀ ਤਾਂ ਫਿਰ ਵੀ ਦੇਖਦੀ ਰਹਿੰਦੀ ਹੈ ਕਦ ਮਿਲਾਪ ਹੋਊ, ਕਦ ਸੂਰ ਚੜੂ। ਕਬੀਰ ਰਾਇ ਨਾਇਰ ਵਿਛੋਰਿਆ ਰਹੋਰੇ ਸੰਖ ਮਜੂਰ। ਇੱਕ ਦਿਨ ਕਬੀਰ ਜੀ ਅੰਮ੍ਰਿਤ ਵੇਲੇ ਉੱਠ ਕੇ ਬਾਹਰ ਨੂੰ ਜਾ ਰਹੇ ਸੀ, ਰਸਤੇ ਵਿੱਚ ਇੱਕ ਜਗ੍ਹਾ ਮੰਦਰ ਵਿੱਚ ਸੰਖ ਵੱਜਣ ਦੀ ਆਵਾਜ਼ ਸੁਣ ਕੇ ਕਹਿੰਦੇ, ਇਹ ਸੰਖ ਤੂੰ ਰਾਇ ਨਾਇਰ ਹੁੰਦਾ ਸਮੁੰਦਰ, ਸਮੁੰਦਰ ਨੂੰ ਵਿਛੋਰਿਆ ਛੱਡ ਦਿੱਤਾ ਨਾ, ਇਸ ਕਰਕੇ ਤੇਰਾ ਹਾਲ ਹੋ ਰਿਹਾ। ਪਰ ਜੇ ਤੂੰ ਸੁੱਖ ਚਾਹੁੰਦਾ ਤਾਂ ਮੇਰਾ ਕਹਿਣਾ ਮੰਨ ਕੇ ਤੂੰ ਸਮੁੰਦਰ ਦੇ ਮਝੂਰ ਭਾਵ ਵਿੱਚ ਹੀ ਰਹਿਣਾ ਕਰ। ਮਝਾਰ ਮਝੂਰ ਮਾਝ ਇਹ ਸਾਰੇ ਇੱਕੋ ਅੱਖਰ ਹੈ, ਨਹੀਂ ਤਾਂ ਦੇਵਲ ਦੇਵਲ ਧਾਹੜੀ ਦਿਸ ਹੈ ਉਗਵਤ ਸੂਰ। ਕਹਿੰਦੇ ਸੂਰ ਸੂਰਜ ਦੇ ਉਗਵਤ ਚੜ੍ਹਨ ਨਾਲ ਹੀ ਤੂੰ ਦੇਵਲ ਦੇਵਲ ਮੰਦਰ ਮੰਦਰ ਵਿੱਚ ਧਾਹੜੀ ਧਾਹਾਂ ਦਿਸ ਹੈ ਦੇਵੇਂਗਾ, ਧਾਹਾਂ ਮਾਰ ਕੇ ਰੋਵੇਂਗਾ। ਸੰਖ ਸਮੁੰਦਰੋਂ ਸੱਖਣਾ ਰੋਵੈ ਦੇ ਧਾਹਾਂ। ਇਹ ਜੀਵ ਰੂਪ ਸੰਖ ਤੂੰ ਆਪਣੇ ਆਪ ਨੂੰ ਬ੍ਰਹਮ ਰੂਪ ਸਮੁੰਦਰ ਤੋਂ ਵਿਛੜਿਆ ਹੋਇਆ ਹੈ, ਇਸ ਤੇ ਮੇਰੇ ਆਖੇ ਲੱਗ ਕੇ ਤੂੰ ਬ੍ਰਹਮ ਰੂਪ ਸਮੁੰਦਰ ਦੇ ਮਝੂਰ ਵਿੱਚ ਰਹਿਣਾ ਕਰ, ਨਹੀਂ ਤਾਂ ਤੇਰਾ ਬੁਰਾ ਹਾਲ ਹੋਵੇਗਾ, ਕਿਉਂਕਿ ਕਾਲ ਰੂਪ ਸੂਰ ਦੇ ਚੜ੍ਹਨ ਨਾਲ ਸੋ ਜੂਨੀਆਂ ਰੂਪ ਮੰਦਰ ਮੰਦਰ ਵਿੱਚ ਧਾਹਾਂ ਦੇਵੇਂਗਾ ਰੋਵੇਂਗਾ। ਕਬੀਰ ਸੂਤਾ ਕਿਆ ਕਰ ਹੈ ਜਾਗਰੋਏ ਭੈ ਦੁੱਖ। ਬਹੁਤ ਦੇਰ ਤੱਕ ਸੌਣ ਵਾਲੇ ਬੰਦਿਆਂ ਨੂੰ ਸਮਝਾਉਂਦੇ ਆ ਕਬੀਰ ਜੀ, ਕਹਿੰਦੇ ਜੀਵ ਤੂੰ ਪ੍ਰਤੱਖ ਸੌਣ ਵਿੱਚ ਕੀ ਪ੍ਰੇਮ ਕਰ ਰਿਹਾ, ਤੈਨੂੰ ਚਾਹੀਦਾ ਕਿ ਜਾਗ ਕੇ ਭੈਦਾਇਕ ਦੁੱਖ ਨੂੰ ਚੇਤੇ ਕਰ ਤੇ ਰੋਣਾ ਕਰ। ਜਾਗ ਕੇ ਦੁੱਖ ਰੂਪ ਭੈਦਾਇਕ ਸੰਸਾਰ ਤੋਂ ਤਰਨ ਦਾ ਰੋਏ ਕਰ ਯਤਨ ਕਰ। ਜਾ ਕਾ ਬਾਸਾ ਗੋਰ ਮਹਿ ਸੋ ਕਿਉਂ ਸੋ ਵੈ ਸੁੱਖ। ਜਿਹੜੇ ਆਦਮੀ ਦਾ ਬਾਸਾ ਗੋਰ ਚ ਹੋਣਾ, ਮਰਨਾ ਹੈ, ਕਬਰ ਚ ਜਾਣਾ, ਪਤਾ ਮੜੀਆਂ ਚ ਜਾਣਾ ਅੰਤ ਨੂੰ, ਉਹ ਆਦਮੀ ਸੁੱਖ ਨਾਲ ਕਿਵੇਂ ਸੌਂਦਾ? ਉਹਨੂੰ ਤਾਂ ਚਾਹੀਦਾ ਸੀ ਕਿ ਵਿਸ਼ੇ ਸੁੱਖਾਂ ਨੂੰ ਤਿਆਗ ਕੇ ਵਾਹਿਗੁਰੂ ਦਾ ਚਿੰਤਨ ਕਰਦਾ। ਹੁਣ ਪੇਰ ਕਹੇ ਹੋਏ ਪ੍ਰਸੰਗ ਨੂੰ ਹੋਰ ਅੱਗੇ ਪ੍ਰਤੱਖ ਪ੍ਰਗਟ ਕਰਦੇ ਨੇ। ਕਬੀਰ ਸੂਤਾ ਕਿਆ ਕਰ ਹੈ ਉੱਠ ਕੇ ਨਾ ਜਪ ਹੈ ਮੁਰਾਰ। ਕਹਿੰਦੇ ਉਹ ਸੁੱਤਾ ਕੀ ਕਰਦਾ ਭਾਈ, ਉੱਠ ਕੇ ਵਾਹਿਗੁਰੂ ਕਿਉਂ ਨਹੀਂ ਜਪਦਾ? ਕਹਿੰਦੇ ਜੀ ਹੋਰ ਸੌਂ ਲਈਏ, ਹੋਰ ਸੌਂ ਲਈਏ। ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ। ਜੇ ਤੈਨੂੰ ਐਵੇਂ ਸੌਣ ਦੀ ਇੱਛਾ ਹੈ ਤਾਂ ਫਿਕਰ ਨਾ ਕਰ, ਇੱਕ ਦਿਨ ਲੰਬੇ ਗੋਡੇ ਪਸਾਰ ਕੇ ਤੇਰਾ ਸੌਣਾ ਪੱਕਾ ਹੀ ਹੋ ਜਾਣਾ, ਫਿਰ ਨਹੀਂ ਤੈਨੂੰ ਉਠਾਉਣਾ ਕਿਸੇ ਨੇ। ਕਬੀਰ ਸੂਤਾ ਕਿਆ ਕਰ ਹੈ ਬੈਠਾ ਰਹੋ ਔਰ ਜਾਗ। ਕਬੀਰ ਜੀ ਕਹਿੰਦੇ ਬੰਦਿਆ ਤੂੰ ਸੁੱਤਾ ਕੀ ਕਰਦਾ, ਬੈਠਾ ਰਹੋ ਤੇ ਜਾਗਣਾ ਕਰ, ਬੌੜੋ ਜਾਗ ਜਾਗਰਤ ਅਵਸਥਾ 'ਚ ਬੈਠਾ ਰਹਿਣਾ ਕਰ। ਜਾਗ ਲਿਓ ਰੇ ਮਨਾ, ਜਾਗ ਲਿਓ ਕਹਾਂ ਗਾਫਲ ਸੋਇਆ। ਜਾ ਕੇ ਸੰਗ ਤੇ ਵਿਛੜਾ ਤਾਹੀ ਕੇ ਸੰਗ ਲਾਗ। ਜਿਸ ਵਾਹਿਗੁਰੂ ਦੇ ਨਾਲ ਤੂੰ ਵਿਛੜਿਆ ਹੋਇਆ ਫਿਰ ਉਹਦੇ ਨਾਲ ਲੱਗ ਜੁੜ ਜਾ, ਉਹਦੇ ਨਾਲ ਬੈਠ ਕੇ ਘੜੀ ਵਾਹਿਗੁਰੂ ਵਾਹਿਗੁਰੂ ਕਰ ਲੈ, ਆਵਾਸੀਆਂ ਮਾਰੀ ਜਾਂਦਾ, ਇੱਧਰ ਉੱਧਰ ਦੇਖੀ ਜਾਂਦਾ, ਜੇ ਜਾਗ ਆ ਹੀ ਗਈ ਕਰਮਾਂ ਨਾਲ ਉੱਠ ਕੇ ਬੈਠਾ ਹੋ ਜਾ, ਮੂੰਹ ਹੱਥ ਧੋ ਕੇ ਬਹਿ ਜਾ, ਭੋਰਾ ਵਾਹਿਗੁਰੂ ਵਾਹਿਗੁਰੂ ਕਰ ਲਏਗਾ, ਨੁਕਸਾਨ ਤਾਂ ਨਹੀਂ ਤੇਰਾ ਹੁੰਦਾ। ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾਓ। ਕਬੀਰ ਜੀ ਕਹਿੰਦੇ ਭਾਈ ਸੰਤਾਂ ਦੀ ਦੱਸੀ ਹੋਈ ਗੈਲ ਹੁੰਦੀ ਪਗਡੰਡੀ, ਭਾਵ ਸੰਤਾਂ ਦਾ ਪਿੱਛਾ ਨਾ ਛੱਡੀਏ, ਉਹਨਾਂ ਦੇ ਕਹੇ ਭਗਤੀ ਰੂਪ ਰਸਤੇ 'ਚ ਲੱਗ ਜਾਓ। ਉਹਨਾਂ ਦੇ ਮਾਰਗ ਹੁੰਦਾ ਮਗਰ ਮਗਰ ਲੱਗ ਕੇ ਜਾਣਾ ਕਰੋ, ਕਿਉਂ ਸੰਤਾਂ ਦੇ ਫਾਇਦੇ ਲਾਭ ਕਿੰਨੇ ਨੇ। ਸੰਤ ਕਾ ਸੰਗ ਨਹੀਂ ਕਿਸ ਕਾਲ, ਦਰਸ਼ਨ ਭੇਟ ਹੋਤ ਨਿਹਾਲ। ਪੇਖਤ ਹੀ ਪੁਨੀਤ ਹੋਏ ਭੇਟਤ ਜਪੀਐ ਨਾਉ, ਪੱਪੇ ਔਂਕੁੜ ਤੇ ਟਿੱਪੀ ਪੁੰ। ਕਿਉਂ ਨੀਤ ਪੁਨੀਤ ਹੋਏ ਭੇਟ ਜਪਿਆ ਨਾਉ, ਕਿਉਂਕਿ ਸੰਤਾਂ ਦੇ ਦਰਸ਼ਨ ਵੇਖਦੇ ਮਨ ਪਵਿੱਤਰ ਹੋ ਜਾਂਦਾ ਅਤੇ ਸੰਤਾਂ ਨਾਲ ਮਿਲਣ ਕਰਕੇ ਨਾਮ ਜਪੀਦਾ। ਕੁਸੰਗ ਦੇ ਤਿਆਗ ਕਰਨ ਦਾ ਉਪਦੇਸ਼ ਦਿੰਦੇ, ਕਹਿੰਦੇ ਕਬੀਰ ਸਾਖਤ ਸੰਗ ਨਾ ਕੀਜੀਆ ਦੂਰ ਹੈ ਜਾਈਐ ਭਾਗ। ਕਹਿੰਦੇ ਸਾਖਤਾਂ ਨਾਲ ਸੰਗ ਨਾ ਕਦੇ ਕਰਿਓ, ਭੱਜ ਜਿਓ, ਜੇ ਰੱਬ ਸਭ ਸਾਹਮਣੇ ਆ ਜਾਏ ਨਾ ਇੱਧਰ ਉੱਧਰ ਟਰਕਾਵਾ ਮਾਰ ਜਿਓ। ਸਾਖਤ ਸੂਤ ਬਹੁ ਗੁਰਜੀ ਭਰਿਆ ਕਿਉਂ ਕਰ ਤਾਂਤ ਨੀਜੈ, ਤੰਤ ਸੂਤ ਕਿਛ ਨਿਕਸੈ ਨਾ ਹੀ ਸਾਖਤ ਸੰਗ ਨਾ ਕੀਜੈ। ਕਹਿੰਦੇ ਜੀ ਕਿਉਂ ਉਹਦੇ ਕੋਲ ਦੀ ਲੰਘਣ ਨੂੰ ਕੀ ਹਰਜੈ? ਕਹਿੰਦੇ ਮੈਂ ਦੱਸਦਾ ਪ੍ਰਮਾਣ ਦੇ ਕੇ। ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਜਿਵੇਂ ਕਾਰੋ ਕਾਲੇ ਭਾਂਡੇ ਨੂੰ ਪਰਸੀਏ ਛੂਹੀਏ ਹੱਥ ਲਾਈਏ ਤਾਂ ਜ਼ਰੂਰ ਕਾਲਾ ਦਾਗ ਲੱਗ ਜਾਂਦਾ, ਕੋਲ ਦੀ ਲੰਘ ਜੋ ਕੱਪੜਾ ਲੱਗ ਜੋ ਤਾਂ ਕਾਲਾ ਹੋ ਜਾਂਦਾ। ਐਵੇਂ ਦੁਸ਼ਟ ਦੀ ਸੰਗਤ ਕਰਦੇ ਆ ਸ਼ਰਧਾ ਰੂਪੀ ਦਾਗ ਲੱਗ ਜਾਂਦਾ, ਦੁੱਖ ਦੀ ਪ੍ਰਾਪਤੀ ਰੂਪ ਦਾਗ ਲੱਗ ਜਾਂਦਾ। ਦੁਸ਼ਟ ਨਾਰ ਕੇ ਬੋਲਤੇ ਸਠਕੋ ਸਿੱਖਿਆ ਦੇ, ਸਾਖਤ ਕੀ ਸੰਗਤ ਕੀਏ ਪੰਡਿਤ ਭੀ ਦੁੱਖ ਲੇ, ਮੂਹਰੋਂ ਆ ਗਿਆ ਆਪਾਂ ਹੱਥ। ਸੋ ਇਸ ਪ੍ਰਕਾਰ ਸੰਗਤ ਵਿੱਚ ਜਾ ਕੇ ਆਏ ਹਾਂ, ਚੱਲ ਭੋਰੇ ਦੇਗ ਘਰੇ ਵੀ ਲੈ ਚੱਲੀਏ, ਦੇਗ ਵੀ ਰੱਖੀਏ, ਮਿਲਦਿਆਂ ਸਾਰ ਹੋਰ ਵਈ ਆ ਗਏ ਕੜਾਹ ਖਾ ਕੇ, ਆ ਘਰੇ ਵੀ ਲੈ ਚੱਲੇ ਹਾਂ, ਰੁਪਈਆ ਤਾਂ ਉੱਥੇ ਮੱਥਾ ਨਹੀਂ ਟੇਕਿਆ ਹੋਣਾ। ਕਹਿੰਦਾ ਜਿੰਨੇ ਬਲ ਹੁੰਦੇ ਨੇ ਭਾਈਆਂ 'ਚ, ਕਹਿੰਦੇ ਤੈਨੂੰ ਕੀ ਪਤਾ, ਪਤਾ ਨਹੀਂ ਮੂਹਰੋਂ ਬੋਲਦਾ ਬੋਲਦਾ ਕੀ ਬੋਲ ਜੇ, ਕੀ ਬੋਲ ਕੇ ਲੰਘ ਜੇ, ਬੰਦੇ ਦਾ ਦਿਲ ਹੀ ਤੋੜ ਜਾਂਦਾ। ਸੋ ਇਸ ਪ੍ਰਕਾਰ ਕਹਿੰਦੇ ਨੇ ਸਾਖਤ ਨਾਲੋਂ ਪਰੇ ਰਹੋ, ਉਹਨੂੰ ਅਕਲ ਤਾਂ ਹੈ ਨਹੀਂ ਕਿਸੇ ਗੱਲ ਦੀ, ਨਾ ਉਹਨੂੰ ਸਮਝ ਹੁੰਦੀ ਹੈ। ਕਬੀਰ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ। ਕਬੀਰ ਜੀ ਕਹਿੰਦੇ ਪਿਆਰੇ ਜਵਾਨੀ ਅਵਸਥਾ 'ਚ ਰਾਮ ਨੂੰ ਯਾਦ ਨਹੀਂ ਕੀਤਾ, ਹੁਣ ਦੇਖ ਬੁਢੇਪਾ ਆ ਕੇ ਪਹੁੰਚ ਗਿਆ। ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ। ਮੰਦਰ ਦੇ ਦਰਵਾਜ਼ੇ ਭਾਵ ਘਰ ਦੇ ਦਰਵਾਜ਼ੇ 'ਤੇ ਅੱਗ ਲੱਗਣ ਕਰਕੇ ਹੁਣ ਘਰ 'ਚੋਂ ਕੀ ਕੱਢਿਆ, ਕੀ ਕੱਢਣਾ ਤੂੰ, ਕੋਈ ਨਹੀਂ ਨਿਕਲਿਆ ਜਾ ਸਕਦਾ। ਇਸੇ ਪ੍ਰਕਾਰ ਸਰੀਰ ਰੂਪ ਮੰਦਰ ਦਾ ਦਰਵਾਜ਼ਾ ਜੋ ਮੂੰਹ ਆ, ਉਸ ਉੱਪਰ ਜੋ ਚਿੱਟੇ ਕੇਸ ਆ ਗਏ ਆ, ਦਾੜ੍ਹੀ ਚਿੱਟੀ, ਮੁੱਛਾਂ ਚਿੱਟੀਆਂ, ਸਿਰ ਪਲਿਆ, ਦਾੜ੍ਹੀ ਪਲੀ, ਮੁੱਛਾਂ ਵੀ ਪਲੀਆਂ, ਰੇ ਮਨ ਗਹਿਲੇ ਬਾਵਲੇ ਮਾਣਾ ਕਿਆ ਰਲੀਆਂ। ਇਸ ਕਰਕੇ ਸਮਝਾਉਂਦੇ ਇਹ ਫਰਮਾਉਂਦੇ ਨੇ, ਸਿਰ ਦੇ ਵਾਲ ਚਿੱਟੇ ਹੋ ਗਏ, ਦਾੜ੍ਹੀ ਵਾਲ ਚਿੱਟੇ ਹੋ ਗਏ, ਮੁੱਛਾਂ ਦੇ ਵਾਲ ਚਿੱਟੇ ਹੋ ਗਏ, ਦੰਦ ਨਿਕਲ ਗਏ, ਇਹੀ ਅੱਗ ਆ ਲੱਗੀ ਇਸ ਤੇ ਸਰੀਰ ਰੂਪ ਮੰਦਰ ਵਿੱਚੋਂ, ਹੁਣ ਕੀ ਕੱਢਿਆ? ਜਦ ਤਾਂ ਤੂੰ ਸਾਧਨਾ ਦੁਆਰੇ ਤ੍ਰਿਸ਼ਨਾ ਦੀ, ਵਿਕਾਰਾਂ ਦੀ ਜਾਂ ਵਾਸ਼ਨਾ ਦੀ ਨਿਵਿਰਤੀ ਕਰਨਾ ਚਾਹੇ, ਹੁਣ ਨਹੀਂ ਕਰ ਸਕਦਾ। ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲੱਗ ਵਿਕਲ ਭਈ ਨਹੀਂ ਬਾਣੀ, ਭੱਜ ਲੈ ਰਹੇ ਮਨ ਸਾਰੀ ਪਾਨ। ਇਸ ਕਰਕੇ ਹੁਣ ਨਿਸ਼ਚੇ ਕਰ ਲਓ ਕਿ ਸਰੀਰ ਰੂਪ ਮੰਦਰ ਦੇ ਦੁਆਰ ਹੁੰਦਾ ਬੂਹੇ ਨੂੰ ਅੱਗ ਆਉਣ ਲੱਗੀ ਹੈ, ਭਾਵ ਅਤੀ ਬੁਢੇਪਾ ਪਹੁੰਚਿਆ, ਇਸ 'ਤੇ ਹੁਣ ਕੋਈ ਜਪ ਤਪ ਨਹੀਂ ਹੋ ਸਕਦਾ। ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ। ਕਬੀਰ ਜੀ ਕਹਿੰਦੇ ਭਾਈ ਉਹ ਕਾਰਨ ਭਾਵ ਕਾਰਜ ਸੰਸਾਰ ਵਿੱਚ ਹੋਇਆ ਜੋ ਕਰਤਾਰ ਨੇ ਆਪ ਕੀਤਾ, ਇਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਣਹਾਰ। ਉਸ ਕਰਤਾਰ ਤੋਂ ਬਿਨਾਂ ਹੋਰ ਕੋਈ ਦੂਜਾ ਸੰਸਾਰ ਨੂੰ ਬਣਾਉਣ ਵਾਲਾ ਨਹੀਂ, ਇੱਕ ਕਰਤਾਰ ਹੀ ਸਾਰਿਆਂ ਨੂੰ ਸਿਰਜਣ ਵਾਲਾ। ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ। ਸੋ ਕਬੀਰ ਜੀ ਨੇ ਦੇਖਿਆ ਹੁਣ ਅੰਬਾਂ ਦਾ ਬਾਗ ਆ ਗਿਆ, ਇੱਕ ਸੈਰ ਕਰਦਿਆਂ ਕਰਦਿਆਂ ਅੰਬਾਂ ਨੂੰ ਦੇਖ ਕੇ ਉਚਾਰਦੇ ਨੇ, ਕਹਿੰਦੇ ਦੇਖੋ ਭਾਈ ਨਾਲਦਿਆਂ ਨੂੰ, ਕਹਿੰਦੇ ਜਿਸ ਤਰ੍ਹਾਂ ਆਪਣੀ ਰੁੱਤ ਦੇ ਆਇਆਂ ਦਰੱਖਤਾਂ ਨੂੰ, ਆਹ ਦੇਖੋ ਅੰਬ ਦਾ ਬੂਟਾ ਫਲ ਲੱਗਣ ਲੱਗ ਜਾਂਦੇ, ਅੰਬ ਵੀ ਪੱਕਣ ਲੱਗ ਪਏ, ਦੇਖ ਲਓ। ਜਾਏ ਪਹੂਚੈ ਖਸਮ ਕਹੋ ਜਾਓ ਬੀਚ ਨਾ ਖਾਹੀ ਕਾਂਬ। ਬਗੀਚੇ ਦੇ ਮਾਲਕ ਕਹੋ ਨੂੰ ਉਹ ਫਲ ਜਾ ਕੇ ਪਹੁੰਚਦੇ ਨੇ ਜਿਹੜੇ ਵਿੱਚੋਂ ਕਾਂਬ ਕਾਵਾਂ ਨੇ ਨਾ ਖਾਧੇ ਹੋਣ, ਦਾਗੀ ਨਾ ਹੋਣ, ਜਾਂ ਕੋਈ ਬਿਮਾਰੀ ਨਾ ਲੱਗੀ ਹੋਵੇ। ਸੋ ਭਾਈ ਗੁਰਦਾਸ ਜੀ ਜਿਵੇਂ ਕਹਿੰਦੇ ਜਿੰਨਾ ਅੰਬਾਂ ਤੇ ਦਰਖਤ ਨੂੰ ਬੂਰ ਲੱਗਦਾ ਉਹਨਾਂ ਫਲ ਨਹੀਂ ਲੱਗਦਾ, ਜਿੰਨਾ ਫਲ ਲੱਗਦਾ ਉਹ ਸਾਰਾ ਪੱਕਦਾ ਨਹੀਂ, ਜਿੰਨੇ ਅੰਬ ਪੱਕਦੇ ਨੇ ਉਹ ਸਾਰੇ ਮਿੱਠੇ ਨਹੀਂ ਹੁੰਦੇ, ਜਿੰਨੇ ਅੰਬ ਸਾਰੇ ਮਿੱਠੇ ਜਾਂ ਖੱਟੇ ਹੁੰਦੇ ਨੇ ਉਨੇ ਸਾਰੇ ਸਾਬਤ ਨਹੀਂ ਹੁੰਦੇ। ਹੁਣ ਕਈ ਕਾਣੇ ਹੋ ਜਾਂਦੇ ਆ, ਕਈਆਂ ਨੂੰ ਪੰਛੀ ਟੁੱਕ ਜਾਂਦੇ ਆ, ਪਰ ਮਾਲਕ ਨੂੰ ਉਹ ਫਲ ਜਾ ਕੇ ਪਹੁੰਚਦਾ ਜਿਨ੍ਹਾਂ ਨੂੰ ਕਾਂ ਆਦਿਕ ਪੰਛੀਆਂ ਨੇ ਖਾਧਾ ਨਾ ਹੋਵੇ। ਜੇ ਤੇ ਫੂਲ ਫੂਲੇ ਤੇ ਤੇ ਫਲ ਨਾ ਲੱਗੇ ਦਰੁੰਮ, ਲਾਗਤ ਜਿਤੇਕ ਪਰ ਪੱਕ ਨਾ ਸਕਲ ਹੈ। ਇਸ ਪ੍ਰਕਾਰ ਇਵੇਂ ਸੰਸਾਰ ਵਿੱਚ ਜਿੰਨੇ ਕੁ ਜੀਵ ਹਨ ਉਹ ਸਾਰੇ ਸਤਸੰਗ 'ਚ ਨਹੀਂ ਆਉਂਦੇ, ਜੋ ਸਤਸੰਗ ਵਿੱਚ ਆਉਂਦੇ ਆ ਉਹ ਸਾਰੇ ਧਿਆਨ ਨਾਲ ਨਹੀਂ ਸੁਣਦੇ, ਸੌਂ ਜਾਂਦੇ ਆ, ਲੜ ਪੈਂਦੇ ਆ, ਭੱਜ ਜਾਂਦੇ ਆ। ਜਿੰਨੇ ਕੁ ਸੁਣਦੇ ਨੇ ਉਹ ਸਾਰੇ ਮੰਨਦੇ ਨਹੀਂ, ਜਿੰਨੇ ਕੁ ਮੰਨਦੇ ਆ ਉਹ ਨਿਧਿਆਸਨ ਨਹੀਂ ਕਰਦੇ, ਜਿੰਨੇ ਨਿਧਿਆਸਨ ਕਰਦੇ ਆ ਉਤਨੇ ਸਾਰੇ ਸਾਧਨਾ ਦੀ ਪਰਪੱਕ ਅਵਸਥਾ ਵਾਲੇ ਨਹੀਂ ਹੁੰਦੇ, ਜਿੰਨੇ ਕੁ ਸਾਧਨਾ ਦੀ ਪਰਪੱਕ ਅਵਸਥਾ ਵਾਲੇ ਹੁੰਦੇ ਨੇ ਉਨੇ ਸਾਰੇ ਸਾਬਤ ਨਹੀਂ ਰਹਿੰਦੇ, ਉਹ ਕਾਣੇ ਹੋ ਜਾਂਦੇ ਆ। ਉਹ ਕਿਵੇਂ ਜੀ? ਕਹਿੰਦੇ ਹੰਕਾਰ ਨਾਲ ਕਾਣੇ ਹੋ ਜਾਂਦੇ, ਕਾਣ ਪੈ ਗਈ ਉਹਨਾਂ 'ਚ, ਪਰ ਜੋ ਕਾਣ ਤੋਂ ਰਹਿਤ ਨੇ ਉਹ ਪਰਮੇਸ਼ਰ ਨੂੰ ਜਾ ਮਿਲਦੇ ਨੇ। ਸਤਸੰਗਤ ਰੂਪ ਇੱਕ ਅੰਬਾਂ ਦਾ ਬਾਗ ਹੈ, ਹੁਣ ਸੰਗਤ ਵਿੱਚ ਜਾ ਕੇ ਜੋ ਉਪਦੇਸ਼ ਦਾ ਸ਼ਰਵਣ ਕਰਨਾ ਹੈ ਫਲ ਲੱਗੇ ਨੇ, ਜੋ ਮੰਨਣ ਕਰਨਾ ਫਲਾਂ ਦਾ ਅੱਗੇ ਫਲਣਾ ਪ੍ਰਫੁੱਲਤ ਹੋਣਾ, ਜੋ ਨਿਧਿਆਸਣ ਹੈ ਇਹ ਫਲਾਂ ਦਾ ਪੱਕਣਾ। ਜੇ ਸਾਧਨਾ ਦਾ ਹੰਕਾਰ ਰੂਪ ਕਾਣ ਨਾ ਹੋਵੇ, ਵਿਕਾਰਾਂ ਵਿੱਚ ਪ੍ਰਵਿਰਤ ਹੋਣ ਰੂਪ ਜੇ ਟੁੱਟ ਕੇ ਨਾ ਡਿੱਗੇ, ਵਿਕਾਰ ਹੀ ਨਾ ਹੋਵੇ, ਭਗਤੀ ਦੀ ਲਾਲੀ ਸਹਿਤ ਹੋਣਾ, ਇਹੀ ਬ੍ਰਿਕਸ਼ ਦੇ ਉੱਪਰ ਰਹਿ ਕੇ ਪੱਕਣਾ। ਇਹ ਸਾਰੀਆਂ ਗੱਲਾਂ ਹੋਣ ਤਾਂ ਇਹ ਆਪਣੇ ਮਾਲਕ ਵਾਹਿਗੁਰੂ ਕੋਲ ਤਾਂ ਜਾ ਕੇ ਕਿਤੇ ਪਹੁੰਚਦਾ ਹੈ। ਕਬੀਰ ਜੀ ਕਹਿੰਦੇ ਕਿਤਨੇ ਜੀਵ ਕਰਮਾਂ ਧਰਮਾਂ ਰੂਪ ਫਲਾਂ ਨਾਲ ਫਲਣ ਲੱਗਦੇ ਨੇ। ਕਬੀਰ, ਫਲ ਲੱਗ ਗਏ, ਫਲਨ ਪੱਕਣ ਲੱਗ ਗਏ ਆਂਬ, ਅਤੇ ਕਿੰਨੇ ਜਗਿਆਸੂ ਰੂਪ ਅੰਬ ਸਾਥਨਾ ਸਹਿਤ ਪੱਕਣ ਲੱਗੇ, ਭਾਵ ਸਾਧਨਾ ਸਹਿਤ ਬ੍ਰਹਮ ਗਿਆਨ ਦੇ ਸਹਿਤ ਹੋਣ ਲੱਗੇ ਨੇ, ਸਾਥੀਆਂ ਸਹਿਤ ਪੱਕਦੇ ਨੇ। ਕਈ ਸਾਥੀ ਚੱਲ ਪੈਂਦੇ ਨਾਲ, ਪੱਕਦੇ ਨੇ, ਪੱਕਦੇ ਨੇ, ਪੱਕਦੇ ਨੇ। ਜਾਏ ਭੂਚੈ ਖਸਮ ਕਹੋ, ਜੋ ਬੀਚ ਨਾ ਖਾਹੀ ਕਾਮ। ਮਾਲਕ ਅਕਾਲ ਪੁਰਖ ਨੂੰ ਉਹੀ ਪਹੁੰਚਦੇ ਜਿਹੜੇ ਆਮ, ਜਿਹਨਾਂ ਵਿੱਚੋਂ ਕਾਮ ਆਦਿਕਾਂ ਰੂਪ ਕਾਮਾਂ ਕਰਕੇ ਨਾ ਖਾਧੇ ਜਾਣ, ਹੰਕਾਰ ਨਾ ਹੋਵੇ। ਕਬੀਰ ਠਾਕੁਰ ਪੂਜੈ ਮੋਲ ਲੇ, ਮਨ ਹੱਠ ਤੀਰਥ ਜਾਹੇ। ਕਬੀਰ ਜੀ ਕਹਿੰਦੇ ਇਹ ਤੁੱਛ ਬੁੱਧੀ ਵਾਲੇ ਜੀਵ ਠਾਕੁਰਾਂ ਨੂੰ ਮੁੱਲ ਲੈ ਕੇ ਪੂਜਦੇ ਆ, ਅਤੇ ਮਨ ਦੇ ਹੱਠ ਕਰਕੇ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਨੇ। ਦੇਖਾ ਦੇਖੀ ਸੁਆਂਗ ਧਰ, ਭੂਲੇ ਭਟਕਾ ਖਾਹੇ। ਪਰ ਅਫਸੋਸ ਤਾਂ ਇਹ ਜੋ ਦੇਖਾ ਦੇਖੀ ਸੁਆਂਗ ਹੁੰਦਾ ਲਿਬਾਸ ਨੂੰ ਧਾਰ ਕੇ, ਭੁੱਲੇ ਹੋਏ ਆਦਮੀ ਭਟਕਾਂ ਠੋਕਰਾਂ ਖਾਂਦੇ ਨੇ। ਇੱਕ ਨੇ ਕੋਈ ਸੁਆਂਗ ਧਾਰਿਆ ਤਾਂ ਉਹਨੂੰ ਦੇਖ ਕੇ ਦੂਜਾ ਧਾਰਦਾ, ਤੀਜਾ ਧਾਰਦਾ, ਚੌਥਾ ਧਾਰਦਾ, ਇਸ ਤਰ੍ਹਾਂ ਇੱਕ ਦੂਜੇ ਨੂੰ ਦੇਖ ਕੇ ਸੁਆਂਗ ਧਾਰਦੇ, ਪਰ ਆਪਣੇ ਧਰਮ ਦੀ ਵਿਚਾਰ ਨਹੀਂ ਕਰਦੇ। ਸੋ ਇਸ ਪ੍ਰਕਾਰ ਇੱਕ ਦਿਨ ਦਸਵੇਂ ਪਾਤਸ਼ਾਹ ਜੀ ਮਹਾਰਾਜ ਨੇ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਸਿੱਖੀ ਕਿੰਨੇ ਤਰ੍ਹਾਂ ਦੀ ਹੈ? ਮਹਾਰਾਜ ਕਹਿਣ ਲੱਗੇ ਪੰਜ ਪ੍ਰਕਾਰ ਦੀ ਹੈ ਭਾਈ। ਇੱਕ ਸਿੱਖੀ ਦੇਖਾ ਦੇਖੀ ਦੀ ਆ, ਦੂਜੀ ਧੰਦੇ ਦੀ ਆ, ਤੀਜੀ ਹਿਰਸ ਦੀ ਸਿੱਖੀ ਆ, ਚੌਥੀ ਸਿਦਕ ਦੀ ਸਿੱਖੀ ਹੁੰਦੀ ਆ, ਪੰਜਵੀਂ ਪ੍ਰੇਮ ਦੀ ਹੁੰਦੀ ਆ। ਪਹਿਲੀ ਦੇਖਾ ਦੇਖੀ ਸਿੱਖੀ ਆ, ਜਿਸ ਤਰ੍ਹਾਂ ਇੱਕ ਨੇ ਅੰਮ੍ਰਿਤ ਛਕਿਆ ਕਿਰਪਾਨ ਪਾ ਲਈ, ਕੜਾ ਪਾ ਲਿਆ, ਦੂਜੇ ਨੂੰ ਰੀਸ ਆ ਗਈ, ਉਹਨੇ ਅੰਮ੍ਰਿਤ ਛੱਕ ਕੇ ਕਿਰਪਾਨ ਕੜਾ ਪਾ ਲਿਆ, ਇਹਨੂੰ ਦੇਖਾ ਦੇਖੀ ਕਹਿੰਦੇ ਆ। ਧੰਦੇ ਦੀ ਸਿੱਖੀ, ਜੋ ਵਿਆਹ ਦੇ ਸਮੇਂ ਲੜਕੀ ਵਾਲਿਆਂ ਦੇ ਕਹਿਣ 'ਤੇ ਅੰਮ੍ਰਿਤ ਛੱਕ ਲੈਣਾ, ਪਿੱਛੋਂ ਅੰਮ੍ਰਿਤ ਦੀ ਰਹਿਤ ਨਾ ਰੱਖਣੀ, ਇਹਨੂੰ ਧੰਦੇ ਦੀ ਸਿੱਖੀ ਕਹਿੰਦੇ ਆ। ਤੀਜੀ ਹਿਰਸ ਦੀ ਸਿੱਖੀ, ਲਾਲਚ ਵਾਸਤੇ ਅੰਮ੍ਰਿਤ ਛੱਕ ਕੇ ਕਿਰਪਾਨ ਪਾ ਲੈਣੀ ਕੇਵਲ ਨੌਕਰੀ ਵਾਸਤੇ, ਪਰ ਮਨ ਵਿੱਚ ਕੋਈ ਸ਼ਰਧਾ ਭੈ ਨਾ ਹੋਣਾ, ਇਹਨੂੰ ਹਿਰਸ ਦੀ ਸਿੱਖੀ ਕਹਿੰਦੇ ਆ। ਕਈ ਊਈਂ ਪਾ ਕੇ ਕਿਰਪਾਨ ਕੱਕੇ ਪਾ ਕੇ ਪੰਜੇ, ਉਹ ਊਈਂ ਨੌਕਰੀ 'ਤੇ ਜਾ ਵੜਦੇ, ਮੈਂ ਹੀ ਅੰਮ੍ਰਿਤ ਛੱਕਿਆ ਹੋਇਆ, ਲੋਕ ਕਹਿੰਦੇ ਚੱਲ ਛੱਕਿਆ ਹੀ ਹੋਣਾ, ਕਈ ਇਹੋ ਜਿਹੇ ਵੀ ਹੈਗੇ ਆ। ਅਤੇ ਚੌਥੀ ਸਿਦਕ ਦੀ ਸਿੱਖੀ ਹੈ, ਜੋ ਬਾਬਾ ਦੀਪ ਨੇ ਧਾਰੀ ਜਿਸ ਵੇਲੇ ਹਰਿਮੰਦਰ ਸਾਹਿਬ 'ਤੇ ਅੰਮ੍ਰਿਤ ਸਰੋਵਰ ਦੀ ਬੇਅਦਬੀ ਸੁਣੀ, ਉਸ ਵੇਲੇ ਬੜੇ ਸਿਦਕ ਨਾਲ ਆਪਣੇ ਸਾਥੀਆਂ ਨੂੰ ਕਹਿ ਦਿੱਤਾ ਵੀ ਇਹ ਸਿਰ ਤਾਂ ਹੁਣ ਗੁਰੂ ਰਾਮਦਾਸ ਦੇ ਭੇਟਾ ਕਰ ਦੇਣਾ। ਇਹ ਗੱਲ ਪੂਰੀ ਕਰਕੇ ਵਿਖਾਈ ਕਿ ਧਰਮ ਯੁੱਧ ਕਰਦਿਆਂ 2 ਮਾਘ ਸੰਮਤ 1817 ਵਿੱਚ ਚਾਟੀਵਿੰਡ ਦਰਵਾਜ਼ੇ ਪਾਸ ਸ਼ਹੀਦ ਹੋ ਗਏ। ਤੇ ਇਸ ਪ੍ਰਕਾਰ ਆਪਣਾ ਸੀਸ ਲਿਜਾ ਕਰਕੇ ਉੱਥੇ ਅਰਪਣ ਕਰਤਾ ਹਰਿਮੰਦਰ ਸਾਹਿਬ, ਤਾਂ ਪਿੱਛੇ ਉੱਥੇ ਸੰਸਕਾਰ ਹੋਇਆ ਚਾਟੀਵਿੰਡ, ਗੋਲਵੜ ਸੀਸ ਉਤਰਿਆ ਸੀ, ਹਰਿਮੰਦਰ ਸਾਹਿਬ ਦੀ ਪ੍ਰਕਰਮਾ ਜਾ ਕੇ ਸੀਸ ਰੱਖਿਆ ਸੀ। ਕਈ ਕਹਿੰਦੇ ਉਹ ਚੁੱਕ ਕੇ ਮਾਰਿਆ, ਐਡੀ ਦੂਰੋਂ ਕਿੱਥੇ ਸਿਰ ਜਾਂਦਾ ਉੱਥੋਂ, ਐਵੇਂ ਗੱਲਾਂ ਬਣਾਈਆਂ ਹੋਈਆਂ ਲੋਕਾਂ ਨੇ। ਪੰਜਵੀਂ ਪ੍ਰੇਮ ਦੀ ਸਿੱਖੀ ਹੈ, ਜੋ ਭਾਈ ਨੰਦ ਲਾਲ ਦੇ ਹਿਰਦੇ ਸੀ, ਭਾਈ ਘਨੱਈਆ, ਭਾਈ ਨੰਦ ਲਾਲ ਸਿੰਘ ਬਣ ਗਏ ਸੀ ਅੰਮ੍ਰਿਤ ਛੱਕ ਕੇ, ਭਾਈ ਘਨੱਈਆ ਸਿੰਘ ਜੀ, ਉਹ ਫਿਰ ਲੋਕ ਪੁਰਾਣੇ ਨਵੀਂ ਕਈ ਪ੍ਰਚਲਿਤ ਰੱਖੀ, ਫਿਰ ਦੇ ਮਾਮਾ ਕਿਰਪਾਲ ਚੰਦ ਜਿਵੇਂ ਕਹਿੰਦੇ ਮਾਮਾ ਕਿਰਪਾਲ ਸਿੰਘ ਸੀਗੇ ਉਹ, ਐਵੇਂ ਮਾਤਾਵਾਂ ਦੇ ਨਾਂ ਵੀ ਸਾਹਿਬਜ਼ਾਦਿਆਂ ਦੇ ਰੱਖ ਲਏ, ਮਾਤਾਵਾਂ ਨੂੰ ਵੀ ਮਾਤਾ ਸੁੰਦਰੀ, ਮਾਤਾ ਜੀਤ ਤੋਂ ਹੀ ਕਹੀ ਜਾਂਦੇ ਨੇ। ਕਬੀਰ ਪਾਹਨ ਪਰਮੇਸ਼ਰ ਕੀ ਆ, ਪੂਜਾ ਸਭ ਸੰਸਾਰ। ਕਬੀਰ ਜੀ ਕਹਿੰਦੇ ਬਹੁਤ ਅਫਸੋਸ ਹੈ ਕਿ ਇਹਨਾਂ ਭੁੱਲੇ ਹੋਏ ਆਦਮੀਆਂ ਨੇ ਪਾਹਨ ਹੁੰਦਾ ਪੱਥਰ ਨੂੰ ਹੀ ਪਰਮਾਤਮਾ ਮੰਨ ਲੈਣਾ ਕੀਤਾ, ਅਤੇ ਸਾਰਾ ਸੰਸਾਰ ਉਹਨੂੰ ਪੱਥਰ ਨੂੰ ਹੀ ਪੂਜੀ ਜਾਂਦਾ। ਇਸ ਪ੍ਰਭਾਸੇ ਜੋ ਰਹੇ ਬੂਡੇ ਕਾਲੀ ਧਾਰ। ਇਹ ਪੱਥਰ ਪੂਜਾ ਦੇ ਭਰੋਸੇ ਜਿਹੜੇ ਪੁਰਸ਼ ਰਹਿੰਦੇ ਨੇ, ਉਹ ਪੁਰਸ਼ ਅੰਤ ਕਾਲ ਜਿਹੜੀ ਹੈ ਨਾ, ਅੰਤ ਕਾਲ ਰੂਪ ਨਦੀ ਦੀ ਮੌਤ ਰੂਪ ਧਾਰਾ ਵਿੱਚ ਡੁੱਬ ਜਾਂਦੇ ਨੇ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਕਿ ਕਾਲੀ ਧਾਰ ਵੈਤਰਨੀ ਨਦੀ ਵਿੱਚ ਜਾ ਕੇ ਡੁੱਬਦੇ ਗੋਤੇ ਖਾਂਦੇ, ਕਾਲੇ ਪਾਣੀ ਧਾਰਾ ਵਿੱਚ ਜਾ ਕੇ ਡੁੱਬਦੇ ਦੁੱਖ ਭੋਗਦੇ ਨੇ। ਤਾਹੇ ਪਛਾਣਤ ਹੈ ਨਾ ਮਹਾਂਪਸ ਜਾ ਕੋ ਪ੍ਰਤਾਪ ਤੀਹੂ ਪੁਰ ਮਾਹੀ। ਪੂਜਤ ਹੈ ਪਰਮੇਸ਼ਰ ਕਹਿ ਜੇ ਕਹਿ ਪਰਸੈ ਪਰਲੋਕ ਪਰਾਹੀ। ਪਾਪ ਕਰੋ ਪਰਮਾਰਥ ਕਹਿ ਜੇ ਪਾਪਨ ਤੇ ਅਤ ਪਾਪ ਲਜਾਹੀ। ਪਾਏ ਪਰੋ ਪਰਮੇਸ਼ਰ ਕੇ ਜੜ ਪਾਹਨ ਮੈਂ ਪਰਮੇਸ਼ਰ ਨਾਹੀ। ਦਸਵੇਂ ਪਾਤਸ਼ਾਹ ਦਾ ਬਚਨ ਹੈ। ਕਬੀਰ ਕਾਗਦ ਕੀ ਉਬਰੀ, ਮਸ ਕੇ ਕਰਮ ਕਪਾਟ। ਕਬੀਰ ਜੀ ਕਹਿੰਦੇ ਜਿੰਨੇ ਕੁ ਵੇਦ ਸ਼ਾਸਤਰ ਹਨ, ਉਹ ਇਹ ਕਾਗਦਾਂ ਦੀ ਉਬਰੀ ਕੋਠੀ ਹੈ ਉਹਨਾਂ। ਸੋ ਇਸ ਪ੍ਰਕਾਰ ਕਾਗਦਾਂ ਤੇ ਮਸ ਸ਼ਾਹੀ ਨਾਲ ਜੋ ਕਰਮ ਕਰਨੇ ਲਿਖੇ ਹੋਏ ਹਨ, ਇਹੀ ਉਸ ਕੋਠੀ ਨੂੰ ਕਪਾਟ ਭਾਵ ਤਖ਼ਤ ਤੇ ਜੜੇ ਹੋਏ ਨੇ। ਉਸੀ ਕੋਠੀ ਵਿੱਚ ਇਹ ਜੀਵ ਫਸਿਆ ਹੋਇਆ। ਪਾਹਨ ਬੋਰੀ ਪਿਰਥਮੀ, ਪੰਡਿਤ ਪਾੜੀ ਬਾਟ। ਕੁਝ ਕੁ ਪਾਹਨ ਪੱਥਰ ਜਿਹੜੇ ਨੇ ਪੂਜਾ ਨੇ ਧਰਤੀ 'ਚ ਡੋਬ ਰੱਖੀ ਹੈ। ਸੋ ਇਸ ਪ੍ਰਕਾਰ ਕੁਝ ਕੁ ਜਿਹੜੇ ਪੱਥਰ ਪੂਜਾ ਨੇ ਧਰਤੀ ਡੋਬ ਰੱਖੀ ਹੈ ਅਤੇ ਕੁਝ ਕੁ ਪੰਡਤਾਂ ਨੂੰ ਧਾੜਵੀਆਂ ਨੇ ਕਰਮ ਕਾਂਡ ਵਿੱਚ ਜੋੜ ਕੇ ਪਰਮੇਸ਼ੁਰ ਪ੍ਰਾਪਤੀ ਵਾਟ ਪਾਟ ਰੱਖੀ ਹੈ। ਪਰ ਜੇ ਕੋਈ ਕਹੇ ਗੱਲ ਸਿੱਖਾਂ ਨੇ ਕਹੀ ਹੈ, ਇਹ ਤਾਂ ਧੰਨ ਭਗਤ ਕਬੀਰ ਜੀ ਬ੍ਰਹਮ ਗਿਆਨੀ ਮਹਾਂਪੁਰਖ ਤੋਂ ਕਾਸ਼ੀ ਵਿੱਚ ਰਹਿੰਦੇ ਹੋਏ ਰਾਮ ਨਾਮ ਜਪ ਕੇ ਰਾਮਾਨੰਦ ਜੀ ਦੇ ਹੋਏ ਨੇ ਚੇਲੇ, ਅਤੇ ਉਹਨਾਂ ਨੇ ਦੇਖੋ ਬ੍ਰਹਮ ਗਿਆਨ ਪ੍ਰਾਪਤ ਕਰਕੇ ਹਿੰਦੂ ਮਤ 'ਚ ਹੋਏ ਨੇ। ਉਹ ਇਹ ਗੱਲ ਕਹਿ ਰਹੇ ਭਾਈ ਇਹ ਕੰਮ ਨਾ ਕਰੋ। ਕਬੀਰ ਕਾਗਦ ਕੀ ਓਬਰੀ, ਕਬੀਰ ਜੀ ਕਹਿੰਦੇ ਜਿਨ੍ਹਾਂ ਪੁਰਸ਼ਾਂ ਨੇ ਸਰੀਰ ਨੂੰ ਸੰਸਾਰ ਨੂੰ ਕਾਗਜ਼ਾਂ ਦੀ ਓਬਰੀ ਕੋਠੀ ਵਾਂਗੂ ਮਿਥਿਆ ਜਾਣਿਆ, ਮਸ ਕੇ ਕਰਮ ਕਪਾਟ, ਉਹਨਾਂ ਪੁਰਸ਼ਾਂ ਨੂੰ ਮਸ ਨਾਮ ਸ਼ਾਹੀ ਦਾ ਸ਼ਾਹੀ ਹੈ ਕਰਮ ਅੱਖਰ, ਅੱਖਰ ਤੋਂ ਲੈਣਾ ਆ ਖਰ, ਜੋ ਖਰਨੇ ਤੋਂ ਭਾਵ ਨਾਸ਼ ਤੋਂ ਰਹਿਤ ਪਰਮਾਤਮਾ ਕਪਾਟ ਸਾਖਿਆਤਕਾਰ ਹੋ ਜਾਂਦਾ। ਪਾਹਨ ਬੋਰੀ ਪਿਰਥਵੀ, ਪਾਹਨ ਕਹਿੰਦੇ ਪੱਥਰ ਨੂੰ ਕਹਿੰਦੇ ਨੇ, ਪੱਥਰ ਵਿੱਚੋਂ ਅਗਿੜ ਸ਼ਬਦ ਦਾ ਗ੍ਰਹਿਣ ਕਰਨਾ ਆਪਾਂ, ਪ੍ਰਿਥਵੀ ਨਾਮ ਭੂਮਾ ਦਾ ਹੈ, ਭੂਮਾ ਵਿੱਚੋਂ ਬ੍ਰਹਮ ਦਾ ਗ੍ਰਹਿਣ ਕਰਨਾ। ਅਗਿੜ ਜੋ ਕੂਟਸਥ ਬ੍ਰਹਮ ਹੈ ਉਸ ਵਿੱਚ ਜਿਹਨੇ ਜਿਹੜੇ ਮਨੁੱਖ ਨੇ ਆਪਣੀ ਬਿਰਤੀ ਡੋਬੀ ਹੈ ਭਾਵ ਲਗਾਈ ਹੈ, ਪੰਡਿਤ ਪਾੜੀ ਬਾਟ, ਉਹ ਅਸਲ ਪੰਡਿਤ ਹੈ, ਉਹਨੇ ਜਨਮ ਮਰਨ ਨੂੰ ਜਮਾਂ ਦੀ ਬਾਟ ਪਾੜਤੀ ਹੈ। ਕਬੀਰ ਕਾਲ ਕਰੰਤਾ ਅਭੈ ਕਰ ਅਵ ਕਰਤਾ ਸੋਇ ਤਾਲ। ਕਬੀਰ ਜੀ ਕਹਿੰਦੇ ਪੁਰਸ਼ਾ ਜਿਹੜਾ ਸ਼ੁਭ ਕਰਮ ਤੂੰ ਕੱਲ੍ਹ ਕਰਨਾ ਉਹ ਤੂੰ ਅਭੈ ਕਰ, ਹੁਣ ਕਰ ਲੈ, ਕੱਲ੍ਹ ਨੂੰ ਕੀ ਕਰਨਾ ਤੂੰ, ਹੁਣੇ ਕਰ ਲੈ। ਜਿਹੜਾ ਸ਼ੁਭ ਕਰਮ ਤੂੰ ਕਰਮ ਹੁਣ ਕਰਨਾ ਕੁਝ ਦੇਰ ਨਾ ਕਰ, ਉਹਨੂੰ ਛੇਤੀ ਦੇ ਨਾਲ ਸੋਇ ਤਾਲ, ਉਹਨੂੰ ਜਲਦੀ ਕਰ ਲੈ, ਸ਼ੀਘਰ ਹੀ ਕਰ ਲੈ। ਕਬੀਰ ਕਾਲ ਕਰੰਤਾ ਅਭੈ ਕਰ ਅਵ ਕਰਤਾ ਸੋਇ ਤਾਲ। ਇਸ ਕਰਕੇ ਬਚਨ ਕਹਿੰਦੇ ਨੇ ਸ਼ੀਘਰ ਕਰ ਲੈ ਛੇਤੀ ਦੇ ਨਾਲ, ਪਾਤਸ਼ਾਹ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਜ਼ਿੰਦਗੀ ਦੇ ਪੂਰੇ ਹੋਣ ਤੇ ਦਿਨ ਸੋ ਪਿੱਛੋਂ ਤੇਰੇ ਪਾਸ ਕੁਝ ਨਹੀਂ ਰਹਿਣਾ, ਜਿਸ ਵੇਲੇ ਤੇਰੇ ਸਿਰ ਪਰ ਸਿਰ ਤੇ ਕਾਲ ਆ ਗਿਆ। ਕਬੀਰ ਐਸਾ ਜੰਤ ਇੱਕ ਦੇਖਿਆ ਜੈਸੀ ਧੋਵੀ ਲਾਖ। ਕਿਸੇ ਪਖੰਡੀ ਠੱਗ ਨੂੰ ਦੇਖ ਕੇ ਕਹਿੰਦੇ ਕਬੀਰ ਜੀ ਮੈਂ ਇਹੋ ਜਿਹਾ ਇੱਕ ਪਖੰਡੀ ਦੇਖਿਆ ਜਿਸ ਤਰ੍ਹਾਂ ਧੋਤੀ ਹੋਈ ਲਾਖ ਚਮਕਦੀ ਹੁੰਦੀ ਹੈ। ਦੀਸੈ ਚੰਚਲ ਬਹੁਗੁਣਾ ਮਤਹੀਨਾ ਨਾ ਪਾਕ। ਉੱਪਰੋਂ ਸੰਸਾਰਕ ਗੁਣਾਂ ਕਰਕੇ ਤਾਂ ਬਹੁਤ ਚੰਚਲ ਨਿਗਾਹ ਹੁੰਦਾ, ਪਰ ਜੇ ਵਿਚਾਰ ਦ੍ਰਿਸ਼ਟੀ ਨਾਲ ਵੇਖੀਏ ਤਾਂ ਉਹ ਪਖੰਡੀ ਸ਼ੁਭ ਮਤੀ ਜਾਂ ਆਤਮ ਰਸੈਣੀ ਬੁੱਧੀ ਤੋਂ ਰਹਿਤ ਤੇ ਨਾਪਾਕ ਹੈ, ਅਪਵਿੱਤਰ ਹੈ। ਕਬੀਰ ਮੇਰੀ ਬੁੱਧ ਕਉ ਜਮ ਨਾ ਕਰੈ ਤਿਸਕਾਰ। ਕਬੀਰ ਮੇਰੀ ਬੁੱਧ ਕਉ ਜਮ ਨਾ ਕਰੈ ਤਿਸਕਾਰ। ਕਬੀਰ ਜੀ ਕਹਿੰਦੇ ਮੇਰੀ ਬੁੱਧੀ ਨੂੰ ਜਮ ਕਾਲ ਵੀ ਤਿਸਕਾਰ ਨਿਰਾਦਰ ਨਹੀਂ ਦੇਣਾ ਕਰੇਗਾ। ਜਿਨ ਇਹੋ ਜਮੂਆ ਸਿਰਜਿਆ ਸੋ ਜਪਿਆ ਪਰਬ ਦਿਗਾਰ। ਕਿਉਂਕਿ ਜਿਸ ਪ੍ਰਭੂ ਨੇ ਇਸ ਜਮਕਾਲ ਨੂੰ ਪੈਦਾ ਕੀਤਾ ਉਸ ਪਰਬ ਦਿਗਾਰ ਪਾਲਣਾ ਕਰਨ ਵਾਲੇ ਪ੍ਰਭੂ ਨੂੰ ਮੈਂ ਜਪਿਆ। ਕਬੀਰ ਕਸਤੂਰੀ ਪਇਆ ਭਵਰ ਭਏ ਸਬਦਾਸ। ਸਾਰਿਆਂ ਤੋਂ ਕਬੀਰ ਵੱਡਾ ਜੋ ਪਰਮੇਸ਼ੁਰ ਆ ਉਹ ਤਾਂ ਕਸਤੂਰੀ ਰੂਪ ਹੋ ਰਿਹਾ। ਕਬੀਰ ਜੀ ਕਹਿੰਦੇ ਉਸ ਕਸਤੂਰੀ ਸੁਗੰਧੀ ਲੈਣ ਵਾਸਤੇ ਸਾਰੇ ਦਾਸ ਭੌਰਿਆਂ ਵਾਂਗੂ ਉਹਦੇ ਆਸ਼ਕ ਹੋ ਰਹੇ ਨੇ। ਜਿਉਂ ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ। ਸਾਰਿਆਂ ਤੋਂ ਕਬੀਰ ਵੱਡਾ ਜੋ ਪਰਮੇਸ਼ੁਰ ਹੈ ਉਹਦੀ ਭਗਤੀ ਜਿਉਂ ਜਿਉਂ ਕਰਦੇ ਹਨ ਉਵੇਂ ਉਹ ਸੇਵਕ ਰਾਮ ਨਾਮ ਦੇ ਵਿੱਚ ਸਤੁਤੀ ਕਰਦੇ ਨੇ। ਕਬੀਰ ਗਹਿ ਗੱਚ ਪਰਿਓ ਕੁਟੰਬ ਕੈ ਕੰਠ ਹੈ ਰਹਿ ਗਇਓ ਰਾਮ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਕਬੀਰ ਜੀ ਕੇ ਜੀਵ ਦਾ ਮਨ ਜਿਹੜਾ ਆਪਣੇ ਕੁਟੰਬ ਵਿੱਚ ਪਰਿਓ ਪੈ ਕੇ ਗਹਿ ਗੱਚ ਬੜਾ ਖਚਤ ਹੋ ਗਿਆ, ਚੂਨੇ ਗੱਚ ਵਾਂਗ ਖਚਾ ਖਚ ਹੋ ਗਿਆ। ਕੁਟੰਬ ਦੇ ਪਾਲਣ ਪੋਸ਼ਣ ਲਈ ਪਦਾਰਥਾਂ ਰੂਪ ਗੱਚ ਭਾਵ ਚੂਨੇ ਦੇ ਗਹਿ ਗ੍ਰਹਿਣ ਕਰਨ ਵਿੱਚ ਪਰਿਓ ਪੈ ਰਿਹਾ। ਇਸ ਤੇ ਰਾਮ ਭਾਵ ਪਰਮਾਤਮਾ ਇਸ ਤੋਂ ਕੰਠ ਹੈ, ਕੰਢੇ ਭਾਵ ਕਿਨਾਰੇ ਇੱਕ ਪਾਸੇ ਰਹਿ ਗਿਆ। ਕੰਠ ਹੈ ਅੱਖਰ ਇੱਕ ਜਗ੍ਹਾ ਪਹਿਲਾਂ ਵੀ ਆਇਆ ਸੀ, ਕੰਠ ਹੈ ਭਾਵ ਕਿਨਾਰੇ ਰਹਿ ਗਿਆ। ਆਏ ਪਰੇ ਧਰਮ ਰਾਏ ਕੇ ਵਿੱਚ ਹੈ ਧੂਮਾ ਧਾਮ। ਧੂਮਾ ਧਾਮ ਵਿਆਹ ਸ਼ਾਦੀ ਆਦਿਕ ਰੌਣਕ ਮੇਲੇ ਦੇ ਵਿੱਚ ਹੀ ਪੁੱਤਰ ਪੋਤਰਿਆਂ ਦੇ ਹਾਸ ਉਲਾਸਾਂ ਵਿੱਚ ਧਰਮਰਾਜ ਦੇ ਭੇਜੇ ਹੋਏ ਜਮਦੂਤ ਪਿੱਛੋਂ ਦੀ ਆ ਕੇ ਪੈ ਗਏ, ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ। ਕਬੀਰ ਸਾਕਤ ਤੇ ਸੂਕਰ ਭਲਾ ਰਾਖਾ ਆਛਾ ਗਾਓ। ਕਹਿੰਦੇ ਕਬੀਰ ਜੀ ਕਹਿੰਦੇ ਦੁਸ਼ਟ ਬੰਦੇ ਨਾਲ ਤਾਂ ਸੂਰ ਚੰਗਾ, ਸਾਰੇ ਪਿੰਡ ਨੂੰ ਸਾਫ਼ ਤਾਂ ਰੱਖਦਾ, ਪਿੰਡ ਵਿੱਚ ਗੰਦਗੀ ਨਹੀਂ ਰਹਿਣ ਦਿੰਦਾ। ਦੁਸ਼ਟ ਬੰਦਾ ਜਿੱਥੇ ਜਾਂਦਾ ਉੱਥੇ ਗੰਦਗੀ ਫੈਲਾਉਂਦਾ। ਉਹ ਸਾਕਤ ਬਪਰਾ ਮਰ ਗਿਆ ਕੋਈ ਨਾ ਲੈ ਹੈ ਨਾਉ। ਵਿਚਾਰਾ ਦੁਸ਼ਟ ਜਿਸ ਵੇਲੇ ਮਰ ਜਾਂਦਾ ਤਾਂ ਲੋਕ ਕਹਿੰਦੇ ਚੰਗਾ ਹੋਇਆ ਭੜੂਆ ਮਰ ਗਿਆ, ਗਲੋਂ ਬੜਾਟ ਵਾਲੀ। ਕੁਝ ਸਮੇਂ ਤੋਂ ਪਿੱਛੋਂ ਫਿਰ ਉਹ ਸਾਕਤ ਦੇ ਨਾਂ ਨੂੰ ਕੋਈ ਲੈਂਦਾ ਹੀ ਨਹੀਂ। ਹੁਣ ਸੂਮ ਦੇ ਲੱਛਣ ਦੱਸਦੇ ਨੇ। ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋੜ। ਕਬੀਰ ਜੀ ਕਹਿੰਦੇ ਸੂਮ ਨੇ ਕੌਡੀ ਕੌਡੀ ਜੋੜ ਕੇ ਲੱਖਾਂ ਕਰੋੜਾਂ ਰੁਪਏ ਜੋੜ ਲਏ, ਪਰ ਅਫਸੋਸ ਕੀ ਇਹ ਹੋ ਗਿਆ। ਹੁਣ ਅਫਸੋਸ ਇਹ ਆ, ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋਰ। ਅੰਤ ਨੂੰ ਚਲਦਿਆਂ ਵਾਰੀ ਸੂਮ ਨੂੰ ਕੁਝ ਨਾ ਮਿਲਿਆ, ਜਿਵੇਂ ਰਾਵਣ ਨੂੰ ਮਰਨ ਸਮੇਂ ਮੂੰਹ ਚ ਰੰਚਕ ਮਾਤਰ ਸੋਨਾ ਪਾਉਣ ਦਾ ਮਿਲਿਆ, ਸਗੋਂ ਅੰਤਮ ਸਮੇਂ ਸੰਬੰਧੀਆਂ ਨੇ ਲੱਕ ਨਾਲੋਂ ਸੋਨੇ ਦੀ ਹੋਣ ਕਰਕੇ ਉਹ ਲੰਗੋਟੀ ਤੜਾਗੀ ਜੀ ਹੁੰਦੀ ਆ, ਉਹ ਤੋੜ ਲਈ, ਜਿਵੇਂ ਮਾਰਵਾੜੀਆਂ ਦੇ ਲੱਕ ਨਾਲ ਸੋਨੇ ਦੀ ਜੰਜੀਰ ਬੰਨੀ ਹੁੰਦੀ ਆ, ਅੰਤ ਨੂੰ ਤੋੜ ਲੈਂਦੇ ਨੇ, ਲਿਆ ਵੀ ਉਰੇ ਕਰ ਇਹ ਤੋੜ ਕੇ ਹੁਣ ਤਾਂ ਆਪਾਂ ਵਰਤਾਂਗੇ। ਪੁਰਾਤਨ ਸਮੇਂ ਬਿਰਧ ਬੰਦੇ ਲੰਗੋਟੀ ਵਿੱਚ ਰੁਪਈਏ ਟੁੰਗੀ ਰੱਖਦੇ, ਇਸ ਕਰਕੇ ਉਹ ਲੱਕ ਨਾਲ ਲੰਗੋਟੀ ਤੋੜ ਲਈ, ਖੋਲ ਲਈ। ਕਬੀਰ ਵੈਸ਼ਨੋ ਹੂਆ ਤੱਕਿਆ ਪਿਆ ਮਾਲਾ ਮੇਲਨੀ ਚਾਰ। ਕੋਈ ਪਖੰਡੀ ਵੈਸ਼ਨੋ ਗਲ 'ਚ ਕਈ ਤਰ੍ਹਾਂ ਦੀ ਮਾਲਾ ਪਾਈ ਫਿਰਦਾ, ਲੋਕ ਕਹਿੰਦੇ ਬੜਾ ਭਗਤ ਆ, ਬੜੀਆਂ ਮਾਲਾ ਪਾਈਆਂ ਜੀ ਉਹਨੇ। ਉਹ ਕਬੀਰ ਜੀ ਕਹਿੰਦੇ ਭਾਈ ਜੇ ਤੂੰ ਵੈਸ਼ਨਵ ਹੋ ਗਿਆ ਤਾਂ ਕੀ ਹੋਇਆ, ਯਾਦ ਰੱਖ ਇਹਨਾਂ ਭੇਖਾਂ ਦੇ ਧਾਰਨ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਤੁਲਸੀ ਦੀ, ਚੰਦਨ ਦੀ, ਕਾਲੇ ਫਲ ਦੀ, ਕਾਲੀ ਉਨ੍ਹਾਂ ਦੀ, ਇਹ ਚਾਰ ਮਾਲਾ ਜੇ ਤੂੰ ਗਲ 'ਚ ਮੇਲ ਲਈਆਂ ਫਿਰ ਕੀ ਹੋ ਗਿਆ, ਚਾਰੇ ਯੁੱਗਾਂ ਦੀ ਅੱਡੋ ਅੱਡ ਚਾਰ ਮਾਲਾ ਨੇ। ਸੱਤ ਯੁੱਗ ਵਿੱਚ ਸੋਨੇ ਦੀ ਮਾਲਾ ਕਹੀ ਆ, ਤ੍ਰੇਤੇ ਯੁੱਗ ਚਾਂਦੀ ਦੀ ਮਾਲਾ, ਦੁਆਪਰ ਯੁੱਗ ਤਾਂਬੇ ਦੀ ਮਾਲਾ ਹੁੰਦੀ ਸੀ, ਕਲਯੁੱਗ ਵਿੱਚ ਸੂਤਰ ਦੀ ਜਾਂ ਲੋਹੇ ਦੀ ਮਾਲਾ। ਇਸ ਤਰ੍ਹਾਂ ਚਾਰੇ ਯੁੱਗਾਂ ਦੀਆਂ ਚਾਰੇ ਮਾਲਾ ਮੇਲ ਲਈਆਂ ਫਿਰ ਕੀ ਹੋ ਗਏ। ਪੁਰਾਤਨ ਮਤ ਅਨੁਸਾਰ ਚਾਰੇ ਵਰਨਾਂ ਦੀਆਂ ਚਾਰ ਅੱਡ ਅੱਡ ਮਾਲਾ ਸੀ, ਬ੍ਰਾਹਮਣ ਦੀ ਮਾਲਾ ਰੁਦਰਾਕਸ਼ ਦੀ ਸੀ, ਤੇ ਖੱਤਰੀ ਦੀ ਮਾਲਾ ਮੂੰਗੇ ਦੀ ਹੁੰਦੀ, ਸ਼ੂਦਰ ਦੀ ਮਾਲਾ ਕੱਚ ਦੀ, ਤੇ ਵੈਸ਼ ਦੀ ਮਾਲਾ ਫੁੱਲਾਂ ਦੀ। ਇਸ ਤਰ੍ਹਾਂ ਚਾਰ ਪ੍ਰਕਾਰ ਦੀ ਮਾਲਾ ਮੇਲ ਲਈ ਫਿਰ ਕੀ ਹੋ ਗਿਆ, ਕੋਈ ਚਾਰ ਸੁੰਦਰ ਮਾਲਾ ਲੈ ਕੇ ਗਲ 'ਚ ਪਾਈ ਹੈ ਫਿਰ ਕੀ ਹੋ ਗਿਆ। ਬਾਹਰ ਕੰਚਨ ਬਾਰਹਾ ਭੀਤਰ ਭਰੀ ਪੰਗਾਰ। ਜਿਵੇਂ ਬਾਰਾਂ ਬੰਦੀਆਂ ਦਾ ਸੋਨਾ ਬਾਹਰੋਂ ਖੂਬਸੂਰਤ ਨਿਗਾਹ ਆਉਂਦਾ ਹੈ, ਪਰ ਉਸ 'ਚ ਭੰਗਾਰ ਲਾਖ ਲਾਖ ਉਹਦੀ ਰਾਲ ਭਰੀ ਹੁੰਦੀ ਹੈ। ਇਸੇ ਤਰ੍ਹਾਂ ਇਹ ਵੈਸ਼ਨਵ ਤੇਰਾ ਬਾਹਰਲਾ ਲਿਬਾਸ ਬਾਰਾਂ ਬੰਦੀਆਂ ਦੇ ਸੋਨੇ ਵਾਂਗੂ ਸ਼ੁੱਧ ਨਿਗਾਹ ਰਿਹਾ, ਪਰ ਤੇਰੇ ਹਿਰਦੇ 'ਚ ਕਪਟ ਰੂਪੀ ਲਾਖ ਭਰੀ ਪਈ ਹੈ, ਅੰਗਤਾ ਰੂਪ ਵਾਸ਼ਨਾ ਰੂਪ ਲਾਖ ਭਰੀ ਪਈ ਹੈ, ਪਾਪਾਂ ਰੂਪ ਮੈਲ ਭਰੀ ਪਈ ਹੈ। ਕਿਸੇ ਪ੍ਰੇਮੀ ਨੇ ਕਿਹਾ ਭਗਤ ਜੀ ਭਗਵਾਨ ਕਿਵੇਂ ਮਿਲਦਾ ਜੀ, ਇਹ ਵੀ ਦੱਸੋ। ਕਹਿਣ ਲੱਗੇ ਉਸ ਵਕਤ ਕਬੀਰ, ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ। ਕਬੀਰ ਜੀ ਕਹਿੰਦੇ ਭਾਈ ਮਨ ਦਾ ਹੰਕਾਰ ਛੱਡ ਕੇ ਰਸਤੇ ਦਾ ਰੋੜਾ ਰਹਿਣਾ ਕਰ, ਜਿਵੇਂ ਲੋਕ ਇੱਧਰ ਉੱਧਰ ਠੇਡਾ ਮਾਰਦੇ ਰੋੜਾ ਕੁਛ ਨਹੀਂ ਕਹਿੰਦਾ। ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ। ਜੇ ਕੋਈ ਇਸ ਤਰ੍ਹਾਂ ਦਾ ਨਿਮਰਤਾਵਾਨ ਸੇਵਕ ਹੋਵੇ ਤਾਂ ਉਹਨੂੰ ਭਗਵਾਨ ਆਪ ਮਿਲਦਾ। ਕਬੀਰ, ਰੋੜਾ ਹੂਆ ਤੱਕਿਆ ਪਿਆ ਪੰਥੀ ਕਉ ਦੁੱਖ ਦੇ। ਕਹਿੰਦੇ ਠਹਿਰ ਜਾਏ ਆ ਕਿ ਇਸ ਤੋਂ ਵੀ ਅੱਗੇ ਦੱਸ ਦੇ ਤੈਨੂੰ, ਹੁਣ ਜੇ ਰੋੜੇ ਵਾਂਗੂ ਹੋ ਗਿਆ ਕੀ ਹੋਇਆ, ਕਿਉਂਕਿ ਰੋੜਾ ਬਣ ਕੇ ਰਸਤੇ ਚੱਲਣ ਵਾਲੇ ਰਾਹੀਆਂ ਨੂੰ ਦੁੱਖ ਦਾ ਠੇਡਾ ਠੂਡਾ ਵੱਜ ਜਾਂਦਾ। ਕਹਿੰਦੇ ਹੋਰ ਦੱਸਦੇ ਇਸ ਤੋਂ ਅੱਗੇ ਬਣ। ਐਸਾ ਤੇਰਾ ਦਾਸ ਹੈ ਜਾਂ ਧਰਨੀ ਮੈਂ ਖੇ। ਤੇ ਪਰਮਾਤਮਾ ਦਾਸ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਧਰਤੀ ਵਿੱਚ ਖੇਹ ਹੁੰਦੀ ਮਿੱਟੀ, ਰੋੜਾ ਤਾਂ ਪੈਰਾਂ ਚੁੱਕ ਕੇ ਦੁੱਖ ਹੁੰਦਾ, ਖੇਹ ਦੁੱਖ ਨਹੀਂ ਦਿੰਦੀ, ਨਰਮ ਹੁੰਦੀ ਹੈ। ਕਬੀਰ, ਖੇਹ ਹੋਈ ਤਉ ਕਿਆ ਪਿਆ ਜਾਉ ਉੜ ਲਾਗਾ ਅੰਗ। ਕਬੀਰ ਜੀ ਕਹਿੰਦੇ ਜੇ ਖੇਹ ਵੀ ਹੋ ਗਿਆ ਫਿਰ ਵੀ ਠੀਕ ਨਹੀਂ, ਤਾਂ ਕੀ ਹੋਇਆ, ਉਹ ਉੱਡ ਉੱਡ ਕੇ ਬੰਦੇ ਦੇ ਅੰਗਾਂ ਨੂੰ ਲੱਗਦੀ ਹੈ, ਸਿਰ 'ਤੇ ਪੈਂਦੀ ਹੈ, ਫਿਰ ਕੀ ਬਣੀਏ ਜੀ। ਹਰ ਜਾਣੇ ਐਸਾ ਚਾਹੀ ਹੈ ਜਿਉਂ ਪਾਣੀ ਸਰਬੰਗ। ਹਰੀ ਦਾ ਸੇਵਕ ਜਾਣੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਵੇਂ ਪਾਣੀ ਸਰਬ ਅੰਗ ਸਾਰਿਆਂ ਨਾਲ ਮਿਲਿਆ ਹੁੰਦਾ। ਕਬੀਰ, ਪਾਣੀ ਹੂਆ ਤਾਂ ਕਿਆ ਪਿਆ ਸੀਰਾ ਤਾਤਾ ਹੋਏ। ਕਬੀਰ, ਪਾਣੀ ਹੂਆ ਤਾਂ ਕਿਆ ਪਿਆ ਸੀਰਾ ਤਾਤਾ ਹੋਏ। ਕਬੀਰ ਜੀ ਕਹਿੰਦੇ ਬਸ ਰਹਿਣ ਦੇ, ਪਾਣੀ ਤੋਂ ਵੀ ਗਾਹਾਂ ਚੱਲਦੇ ਹਾਂ ਆਪਾਂ, ਮਿੱਟੀ ਤੋਂ ਵੀ ਗਾਹਾਂ, ਜੇ ਪਾਣੀ ਰੂਪ ਹੋ ਗਿਆ ਤਾਂ ਕੀ ਹੋਇਆ, ਕਿਉਂਕਿ ਪਾਣੀ ਸਿਆਲ ਵਿੱਚ ਸਰਦੀ ਹੋਣ ਕਰਕੇ ਠੰਡਾ ਹੋ ਜਾਂਦਾ ਸੀਰਾ, ਅਤੇ ਗਰਮੀ ਵਿੱਚ ਹੋਣ ਕਰਕੇ ਤਾਤਾ ਹੋ ਜਾਂਦਾ, ਗਰਮ ਹੋ ਜਾਂਦਾ। ਫਿਰ ਕਹਿੰਦੇ ਇਸ ਤੋਂ ਅੱਗੇ ਕੀ ਬਣੀਏ ਜੀ। ਹਰ ਜਾਣੇ ਐਸਾ ਚਾਹੀ ਹੈ ਜੈਸਾ ਹਰ ਹੀ ਹੋਏ। ਹਰੀ ਦਾ ਸੇਵਕ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਸ ਤਰ੍ਹਾਂ ਹਰੀ ਆਪ ਹੈ, ਸ਼ਾਂਤ ਸੁਭਾਅ, ਨਿਮਰਤਾ ਵਾਲਾ ਹੈ। ਸੋ ਇਸ ਪ੍ਰਕਾਰ ਇਹ ਦੱਸ ਕੇ ਹੁਣ ਅਗਲੇ ਅੰਤਰੀ ਭਾਵ ਇਹ ਸ਼ਬਦ ਦੇ ਅਗਲੇ ਸਮੇਂ 'ਚ ਸ਼੍ਰਵਣ ਕਰਾਂਗੇ। 149 ਸਲੋਕ ਬਖਸ਼ਿਸ਼ ਕੀਤੇ, ਹੁਣ ਤੱਕ ਬਖਸ਼ਿਸ਼ ਕੀਤੀ ਹੈ। ਸੋ ਅਗਲੇ ਸਮੇਂ ਵਿੱਚ ਸਤਿਗੁਰੂ ਹੋਰ ਕਿਰਪਾ ਕਰਨਗੇ। ਵਾਹਿਗੁਰੂ 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 ਵਾਹਿਗੁਰੂ।